ਇਹ ਨੇਤਰ ਹੋ ਮੇਰੇ ਅਹੋ ਹਰ ਤੁਮ ਹੈ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਹੁਣ ਆਪਣੇ ਨੇਤਰਾਂ ਨੂੰ ਸਿੱਖਿਆ ਦਿਓ, ਅੱਖਾਂ ਨੂੰ। ਇਹ ਮੇਰੀ ਅੱਖੋ, ਇਹ ਮੇਰੇ ਨੇਤਰੋ, ਤੁਹਾਡੇ 'ਚ ਪਰਮੇਸ਼ਰ ਨੇ ਪ੍ਰਕਾਸ਼ ਰੂਪ ਦੋਨਾਂ ਵਿੱਚ ਜੋਤ ਰੱਖੀ ਹੋਈ ਹੈ। ਇਸ ਕਰਕੇ ਇਹਨਾਂ ਨਾਲ ਸੋ ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ, ਕਿਉਂਕਿ ਇਹਨਾਂ ਅੱਖਾਂ ਦੇ ਨਾਲ ਆਪਾਂ ਦੇਖਦੇ ਤਾਂ ਉਹਨੇ ਜੋਤ ਰੱਖੀ ਆ। ਇਹ ਡੇਲੇ ਜੇ ਕੀ ਦੇਖ ਸਕਦੇ ਆ, ਇਹ ਤਾਂ ਇੱਕ ਬਹਾਨਾ ਜਿਹਾ ਬਣਾਇਆ ਡੇਲਿਆਂ ਦਾ। ਇਸ ਕਰਕੇ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਹਰੀ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖੋ। ਨਦਰੀ ਹੁੰਦਾ ਕਿਰਪਾ ਦ੍ਰਿਸ਼ਟੀ ਦੇ ਕਰਨ ਵਾਲਾ, ਜੋ ਹਰੀ ਆ ਉਹਨੂੰ ਹੀ ਨਿਹਾਲਿਆ ਦੇਖਣਾ ਚਾਹੀਦਾ ਆਪਾਂ ਨੂੰ। ਜਦ ਅੱਖਾਂ 'ਚ ਜੋਤ ਹੈ ਫਿਰ ਸਾਰੇ ਜੋਤ ਦੇਖ ਲਓ। ਮੁੱਖ ਮਕਸਦ ਤਾਂ ਆਪਣਾ ਜੋਤ ਨੂੰ ਦੇਖ ਕੇ ਜ਼ਿੰਦਗੀ ਨੂੰ ਸਫਲਾ ਕਰਨਾ ਸੀ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜੋ ਵਿਸ ਮਤਲਬ ਕਿ ਜ਼ਹਿਰ, ਮਤਲਬ ਕਿ ਦੁੱਖ ਰੂਪ ਸੰਸਾਰ ਤੁਸੀਂ ਦੇਖਦੇ ਹੋ ਨਾ, ਇਹ ਹਰੀ ਦਾ ਰੂਪ ਹੈ। ਸੱਚਮੁੱਚ ਗਿਆਨਵਾਨਾਂ ਨੂੰ ਸੰਸਾਰ ਹਰੀ ਰੂਪ ਨਦਰੀ ਨਿਗਾਹ ਆਉਂਦਾ ਹੈ। ਹੈ ਤਾਂ ਵਿਸ਼ ਰੂਪ ਹੀ ਹੈ ਸੰਸਾਰ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ ਹਰ ਬਿਨਾਂ ਵਰਨਾ ਕੋਈ। ਗੁਰਾਂ ਦੀ ਕਿਰਪਾ ਨਾਲ ਅਸੀਂ ਵੀ ਇਹ ਬੁੱਝਿਆ, ਜਾਣ ਲਿਆ ਜਾਂ ਦੇਖਿਆ ਤਾਂ ਇੱਕ ਹਰੀ ਹੀ ਹੈ, ਉਸ ਹਰੀ ਤੋਂ ਬਿਨਾਂ ਹੋਰ ਕੋਈ ਦਿਖਿਆ ਹੀ ਨਹੀਂ। ਧੰਨ ਗੁਰੂ ਅੰਗਦ ਦੇਵ ਦੀ ਕਿਰਪਾ ਨਾਲ ਦੇਖ ਲਿਆ ਸੀ ਸਾਰਿਆਂ 'ਚ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਕਿਹਨੂੰ ਦੂਜਾ ਕਹੀਏ, ਸਾਰਿਆਂ 'ਚ ਤੂੰ ਹੀ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸਤਿਗੁਰੂ ਫਰਮਾਉਂਦੇ ਭਾਈ ਹਰੀ ਦੇ ਦਰਸ਼ਨਾਂ ਵੱਲੋਂ ਹੀ ਨੇਤਰ ਅੰਨੇ ਸੀ, ਪਹਿਲਾਂ ਅੰਨਿਆਂ ਵਰਗੇ ਸੀ, ਪਰ ਸਤਿਗੁਰਾਂ ਨਾਲ ਮਿਲਣੇ ਕਰਕੇ ਦਿਵ ਦ੍ਰਿਸ਼ਟੀ ਹੋ ਗਈ ਮੇਰੀ। ਗਿਆਨ ਦ੍ਰਿਸ਼ਟੀ ਖੁੱਲਿਆ ਹੀ ਹੈ, ਦਿਵ ਜੋਤ ਦਿਵ ਦ੍ਰਿਸ਼ਟੀ ਹੁੰਦੀ ਹੈ। ਪਰਮਾਤਮਾ ਨੂੰ ਅਨੁਭਵ ਕਰਨ ਵਾਲੇ ਅੰਦਰਲੀ ਸ਼ਕਤੀ ਪ੍ਰਾਪਤ ਹੋ ਗਈ ਹੈ। ਹੁਣ ਕੰਨਾਂ ਨੂੰ ਸਿੱਖਿਆ ਦਿੰਦੇ ਹੋਏ ਕਹਿੰਦੇ ਨੇ, ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣ ਲੈ ਨੋ ਪਠਾਏ। ਇਹ ਮੇਰਿਓ ਕੰਨੋ, ਸੱਚੇ ਪਰਮੇਸ਼ਰ ਨੇ ਨਾਮ ਸੁਣਨ ਵਾਸਤੇ ਸੰਸਾਰ ਦੇ ਵਿੱਚ ਬੰਦੇ ਦੇ ਸਰੀਰ ਨਾਲ ਲਾ ਕੇ ਭੇਜਿਆ। ਕੰਨ ਵੀ ਦਿਖਾਵੇ ਮਾਤਰ ਹੀ ਹੈ, ਐਵੇਂ ਲਟਕਾਏ ਹੋਏ ਨੇ। ਅੰਦਰ ਸੁਣਨ ਦੀ ਸੱਤਾ ਕੌਣ ਦੇ ਰਿਹਾ? ਵਾਹਿਗੁਰੂ। ਆ ਕੰਨਾਂ ਨੂੰ ਲਾਉਣ ਵਾਲੀ ਮਸ਼ੀਨ ਕਹਿੰਦੇ ਲੈ ਲਈ ਬਈ, ਹੁਣ ਮੈਨੂੰ ਉੱਚਾ ਸੁਣਦਾ। ਸੈੱਲ ਕੱਢ ਲੈਂਦੇ ਹਾਂ ਫਿਰ ਦਿਖਾਈ ਉੱਚਾ ਸੁਣਦਾ, ਸੈੱਲ ਨੇ ਉਹਦੇ 'ਚ, ਸੈੱਲ ਅੱਗੇ ਉਹ ਮਸ਼ੀਨਰੀ 'ਚ ਆਉਂਦੇ ਤਾਂ ਮਸ਼ੀਨ ਕੰਮ ਕਰਦੀ ਹੈ। ਇਸੇ ਤਰ੍ਹਾਂ ਕੰਨਾਂ ਵਿੱਚ ਵੀ ਮਸ਼ੀਨ ਲੱਗੀ ਹੋਈ ਰੱਬ ਵੱਲੋਂ, ਉਹਦੇ ਵਿੱਚ ਵੀ ਸੱਤਾ ਹੁੰਦੀ ਹੈ। ਤਾਂ ਕਹਿੰਦੇ ਨੇ ਸੱਚ ਹੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਸੱਚੇ ਪਰਮੇਸ਼ਰ ਨੇ ਨਾਮ ਸੁਣਨ ਲਈ ਭੇਜਿਆ ਆਪਾਂ ਨੂੰ, ਕੰਨ ਨਾਮ ਸੁਣਨ ਨੂੰ ਲਾਏ ਨੇ ਅਤੇ ਤੁਹਾਨੂੰ ਸਰੀਰ ਦੇ ਨਾਲ ਬਈ ਲਾਇਆ, ਇਸ ਲਈ ਤੁਸੀਂ ਸੱਚੀ ਬਾਣੀ ਨੂੰ ਸੁਣੋ। ਮੇਰੇ ਮਨ ਕਰਨ ਸੁਣ ਹਰ ਨਾਮ, ਮੇਰਿਆ ਮਨਾ ਕੰਨਾਂ ਦੇ ਰਾਹੀਂ ਨਾਮ ਨੂੰ ਸੁਣ। ਮਿਟ ਹੈ ਅੱਗ ਤੇਰੇ ਜਨਮ ਮਰਨ ਕੇ, ਕਵਨ ਬੱਪਰੋ ਜਾਮ। ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ। ਜਿਸ ਸੱਚੀ ਬਾਣੀ ਦੇ ਸੁਣਨ ਨਾਲ ਮਨ ਤਨ ਸ਼ੁਭ ਗੁਣਾਂ ਨਾਲ ਹਰਿਆ ਹੁੰਦਾ, ਹਰਾ ਭਰਾ ਹੋ ਜਾਂਦਾ, ਅਤੇ ਜਿਹਦੇ ਜਪਣ ਨਾਲ ਰਸਨਾ ਆਤਮ ਰਸ ਵਿੱਚ ਸਮਾਣੀ ਮਗਨ ਹੋ ਜਾਂਦੀ ਹੈ। ਨਾਮ ਨੂੰ ਕਦੇ ਸੁਣ ਕੇ ਦੇਖਿਆ ਬਹਿ ਕੇ, ਕੀਰਤਨ ਸੁਣੋ ਦੋ ਦੋ ਘੰਟੇ, ਫਿਰ ਕਿਰਪਾ ਹੁੰਦੀ ਹੈ। ਸੱਚ ਅਲੱਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਉਹ ਜੋ ਵਿਡਾਣੀ ਅਸ਼ਚਰਜ ਸਰੂਪ ਸੱਚਾ ਪਰਮਾਤਮਾ ਮਨ ਬੁੱਧੀ ਕਰਕੇ ਅਲੱਖ ਹੈ, ਜਾਣਿਆ ਨਹੀਂ ਜਾਂਦਾ, ਨਾ ਹੀ ਉਹਦੀ ਗਤੀ ਜਿਹੜੀ ਹੈ ਨਾ ਉਹ ਕਥਨ ਕੀਤੀ ਜਾ ਸਕਦੀ ਹੈ, ਗਤ ਅਵਸਥਾ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਹੋ, ਸੱਚ ਹੈ ਸੁਣਨੈ ਨੋ ਪਠਾਏ। ਮਹਾਰਾਜ ਕਥਨ ਕਰਦੇ, ਮੇਰੇ ਕੰਨੋਂ ਤੁਸੀਂ ਨਾਮ ਅੰਮ੍ਰਿਤ ਨੂੰ ਸੁਣੋ, ਸੁਣ ਕੇ ਪਵਿੱਤਰ ਹੋ ਜਾਓ, ਕਿਉਂਕਿ ਸੱਚੇ ਪਰਮੇਸ਼ਰ ਨੇ ਤੁਹਾਨੂੰ ਨਾਮ ਸੁਣਨੇ ਵਾਸਤੇ ਸੰਸਾਰ 'ਚ ਪਠਾਏ, ਮਤਲਬ ਕਿ ਭੇਜਿਆ ਹੈ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਹੇ ਪਿਆਰੇ ਹਰ ਜੀ, ਪਰਮਾਤਮਾ ਨੇ ਜੀਵ ਨੂੰ ਮਾਤਾ ਦੇ ਉਦਰ ਰੂਪ ਗੁਫਾ ਅੰਦਰ ਰੱਖ ਕੇ ਪ੍ਰਸੂਤਾ ਪਾਉਣ ਰੂਪ ਵਾਜੇ ਨੂੰ ਵਜਾਉਣਾ ਕੀਤਾ ਹੈ। ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਪ੍ਰਸੂਤਾ ਪਾਉਣ ਰੂਪ ਵਾਜੇ ਨੂੰ ਵਜਾ ਕੇ ਨੌ ਗੋਲਕਾਂ ਵਾਲੇ ਸਰੀਰ ਨੂੰ ਪ੍ਰਗਟ ਕੀਤਾ, ਜਨਮ ਲਿਆ, ਦਸਵਾਂ ਗੁਪਤ ਰੱਖਿਆ ਹੋਇਆ। ਹਰ ਜੀ ਪਰਮਾਤਮਾ ਨੇ ਜੀਵ ਨੂੰ ਸਰੀਰ ਗੁਫਾ ਦੇ ਅੰਦਰ ਰੱਖ ਕੇ ਪਾਉਣ ਹੁੰਦਾ ਸਵਾਸਾਂ ਰੂਪੀ ਬਾਜੇ ਨੂੰ ਵਜਾਇਆ ਅਤੇ ਸਵਾਸਾਂ ਦੁਆਰੇ ਸਰੀਰ ਦੀ ਸਾਰੀ ਚੇਸਟਾ ਕਰਾ ਰਿਹਾ। ਪਾਉਣ ਹੁੰਦਾ ਸਵਾਸਾਂ ਰੂਪੀ ਬਾਜੇ ਨੂੰ ਵਜਾਇਆ। ਇਹ ਸਰੀਰ ਵਿੱਚ ਦੋ ਅੱਖਾਂ, ਦੋ ਕੰਨ, ਦੋ ਨਾਸਕਾਂ, ਮੂੰਹ, ਸਿਸਨ ਅਤੇ ਗੁਦਾ, ਇਹ 9 ਦਰਵਾਜ਼ੇ ਪ੍ਰਗਟ ਕੀਤੇ ਨੇ, ਪਰ ਦਸਵਾਂ ਦਰਵਾਜ਼ਾ ਗੁਪਤ ਰੱਖਿਆ। ਇਹ ਦਸਮ ਦੁਆਰ ਤਾਂ ਬਾਹਰੋਂ ਕੋਈ ਰਸਤਾ ਨਿਗਾਹ ਨਹੀਂ ਆਉਂਦਾ ਇਹਨੂੰ, ਫਿਰ ਇਹਨੂੰ ਖੋਲ੍ਹੀਏ ਕਿਵੇਂ, ਕਿਉਂਕਿ ਉਹਦੇ ਬਿਨਾਂ ਕਲਿਆਣ ਨਹੀਂ ਹੋਣੀ। ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਜਿਨ੍ਹਾਂ ਨੇ ਗੁਰਾਂ ਦੁਆਰੇ ਭਾਵਨੀ ਸ਼ਰਧਾ ਲਾਈ ਆ, ਉਹਨਾਂ ਇੱਕ ਨਾ ਨੂੰ ਦਸਵਾਂ ਦੁਆਰ ਪ੍ਰਤੱਖ ਦਿਖਾ ਤਾ। ਦਸਾਂ ਦੁਆਰਿਆਂ ਵਿੱਚ ਪੂਰਨ ਜੋ ਪਰਮੇਸ਼ੁਰ ਆ ਪ੍ਰਤੱਖ ਦਿਖਾਇਆ ਉਹਨਾਂ ਨੂੰ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਦਸਮ ਦੁਆਰ ਵਿੱਚ ਅਨੇਕ ਤਰ੍ਹਾਂ ਦਾ ਨਾਉ ਰੂਪ ਭਾਵ ਨਾਮ ਰੂਪ ਪ੍ਰਪੰਚ ਹੈ ਅਤੇ ਨੌ ਨਿਧੀਆਂ ਦਾ ਕਰਤਾ। ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾਂਦਾ। ਸਾਰਾ ਕੁਝ ਹੈ ਪਰ ਅੰਤ ਪਾਉਣਾ ਬੜਾ ਔਖਾ। ਮਹਾਰਾਜ ਕਹਿੰਦੇ ਨੇ ਸਰੀਰ ਦੇ ਅੰਦਰ ਹੀ ਤਾਂ ਹੈ ਸਾਰਾ ਕੁਛ। ਕਈ ਵਾਰ ਦੱਸਿਆ ਵੀ ਸਰੀਰ ਦੇ ਵਿੱਚ ਹੈ, ਖੋਜਣ ਦਾ ਯਤਨ ਆਪਾਂ ਕੀਤਾ ਨਹੀਂ, ਆਪਾਂ ਬਾਹਰ ਨੂੰ ਹੀ ਭਾਲਦੇ ਫਿਰਦੇ ਰਹਿੰਦੇ ਹਾਂ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਉਹ ਦਸਮ ਦੁਆਰ ਵਿੱਚ ਅਨੇਕਾਂ ਰੂਪ ਅਤੇ ਨਾਮ ਅਤੇ ਨੌ ਨਿਧੀਆਂ ਨੇ ਜੀ, ਦਾ ਅੰਤ ਨਹੀਂ ਪਾਇਆ ਜਾਂਦਾ। ਕਹਿ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਮਹਾਰਾਜ ਕਥਨ ਕਰਦੇ ਪਿਆਰੇ ਹਰ ਜੀ ਨੇ ਜੀਵਾਂ ਨੂੰ ਸਰੀਰ ਗੁਫਾ ਦੇ ਅੰਦਰ ਰੱਖ ਕੇ ਪਵਨ ਹੁੰਦਾ ਸਵਾਸਾਂ ਰੂਪ ਵਾਜੇ ਨੂੰ ਵਜਾਇਆ ਹੈ। ਇਸ ਪ੍ਰਕਾਰ ਕਹਿ ਨਾਨਕ ਹਰ ਪਿਆਰਾ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਚਾਲ ਵਾਸਤੇ ਜੀਓ 'ਤੇ ਜਮਕ ਲਾਈ ਹੋਈ ਹੈ, ਪਰ ਅਰਥ ਵਾਸਤੇ ਪਿਆਰਾ ਉੱਤੇ ਹੀ ਲੱਗਦੀ ਹੈ। ਇਸ ਕਰਕੇ ਧਿਆਨ ਰੱਖਣਾ। ਪਵਿੱਤਰ ਮੁਖਾਰਬਿੰਦ ਤੋਂ ਆਨੰਦ ਸਾਹਿਬ ਦੇ ਮਹਾਤਮ ਦੀ 39ਵੀਂ ਪੌੜੀ ਉਚਾਰਦੇ ਨੇ, ਇਸ ਪ੍ਰਕਾਰ ਇਹ ਸੰਪਰਦਾ 'ਚ ਆਇਆ। ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ। ਇਹ ਭਾਈ ਹੈ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਸੋਹਿਲਾ ਜਸ ਰੂਪ, ਇਹਨੂੰ ਸੱਚੇ ਸਤਸੰਗ ਰੂਪ ਘਰ 'ਚ ਬੈਠ ਕੇ ਗਾਉਣਾ ਕਰੋ। ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵ ਹੈ। ਸੱਚੇ ਘਰ ਸਤਸੰਗ 'ਚ ਬੈਠ ਕੇ ਇਹ ਸੋਹਿਲਾ ਆਨੰਦ ਸਾਹਿਬ ਨੂੰ ਗਾਓ, ਜਿੱਥੇ ਸਤਸੰਗ ਘਰ ਵਿੱਚ ਗੁਰਮੁਖ ਜਨ ਸਦੀਵ ਕਾਲ ਸੱਚੇ ਪਰਮੇਸ਼ੁਰ ਨੂੰ ਧਿਆਉਂਦੇ ਨੇ। ਸੱਚੋ ਧਿਆਵ ਹੈ ਜਾਤ ਉਦ ਭਾਵ ਹੈ, ਗੁਰਮੁਖ ਜਿੰਨਾ ਬੁਝਾਵ ਹੈ। ਹੇ ਪਰਮਾਤਮਾ, ਜਾਂ ਤੈਨੂੰ ਭਾ ਜਾਣ ਤਾਂ ਤੇਰੇ ਸੱਚ ਸਰੂਪ ਨੂੰ ਧਿਆਉਂਦੇ ਹੈ। ਅਸਲੀ ਗੁਰਮੁਖ ਉਹੀ ਨੇ ਜਿਨ੍ਹਾਂ ਨੂੰ ਤੂੰ ਸਮਝਾ ਦਿੰਦਾ, ਗੁਰਾਂ ਦੁਆਰੇ ਜਿਨ੍ਹਾਂ ਨੂੰ ਸਮਝਾ ਦਿੰਦਾ ਉਹੀ ਸਮਝਦੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਇਹ ਸੱਚ ਭਾਵ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਸੱਚ ਦੇ ਚੱਚੇ ਨੂੰ ਔਂਕੜ ਤੋਂ ਭਾਵ ਸੱਚੋ ਮਤਲਬ ਪਰਮਾਤਮਾ। ਇਹੋ ਸੱਚ, ਇਹ ਪਰਮਾਤਮਾ ਸਭਨਾ ਕਾ ਖਸਮ ਮਾਲਕ ਹੈ, ਜਿਹਨੂੰ ਆਨੰਦ ਸਾਹਿਬ ਜੀ ਦੇ ਪੜ੍ਹਨ ਦਾ ਉੱਦਮ ਬਖਸ਼ਦਾ ਉਹੀ ਪਾਉਂਦਾ। ਕਹਿ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵਹੇ। ਮਹਾਰਾਜ ਫਰਮਾਉਂਦੇ ਇਹ ਜੋ ਸੱਚਾ ਸੋਹਿਲਾ ਆਨੰਦ ਸਾਹਿਬ ਹੈ, ਇਹਨੂੰ ਸਤਸੰਗਤ ਘਰ ਵਿੱਚ ਬੈਠ ਕੇ ਗਾਵੇ। ਹੁਣ ਅੱਗੋਂ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਨੰਦ ਸਾਹਿਬ ਦੇ ਮਹਾਤਮ ਦੀ 40ਵੀਂ ਪੌੜੀ ਉਚਾਰ ਕੇ ਆਨੰਦ ਸਾਹਿਬ ਦੀ ਸਮਾਪਤੀ ਕਰਦੇ ਨੇ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਇਹ ਵੱਡ ਭਾਗੀ ਹੋ, ਵੱਡੇ ਭਾਗਾਂ ਵਾਲੇ, ਤੁਸੀਂ ਆਨੰਦ ਸਾਹਿਬ ਨਾਮੇ ਬਾਣੀ ਨੂੰ ਸੁਣੋ ਤਾਂ ਤੁਹਾਡੇ ਸਾਰੇ ਮਨੋਰਥ ਸੰਕਲਪ ਪੂਰੇ ਹੋ ਜਾਣਗੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਉਹਨਾਂ ਨੇ ਪ੍ਰਭੂ ਹੁੰਦਾ ਰੱਖਿਅਕ ਪਾਰ ਬ੍ਰਹਮ ਨੂੰ ਪਾਇਆ ਅਤੇ ਉਹਨਾਂ ਦੇ ਸਾਰੇ ਝੋਰੇ ਉੱਤਰ ਗਏ ਨੇ। ਪ੍ਰਭੂ ਪਾਰ ਬ੍ਰਹਮ ਨੂੰ ਅਸੀਂ ਪਾ ਲਿਆ ਅਤੇ ਸਾਰੇ ਵਿਸੂਰੇ ਝੋਰੇ ਉੱਤਰੇ ਦੂਰ ਹੋ ਗਏ ਨੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਿਨ੍ਹਾਂ ਨੇ ਸੱਚੀ ਆਨੰਦ ਸਾਹਿਬ ਦੀ ਬਾਣੀ ਸੁਣੀ ਆ, ਉਹਨਾਂ ਦੇ ਦੁੱਖ ਜਨਮ ਮਰਨ ਦੇ ਰੋਗ ਅਤੇ ਸਰੀਰਕ ਰੋਗ ਸਾਰੇ ਅਤੇ ਸੰਤਾਪ ਮਨ ਦੇ ਸਾਰੇ ਉੱਤਰ ਗਏ ਨੇ। ਕਿਉਂਕਿ ਦੁੱਖ ਜਨਮ ਮਰਨ ਦੇ ਹੁੰਦੇ ਆ, ਰੋਗ ਸਰੀਰ ਕਰਕੇ ਹੁੰਦੇ ਨੇ, ਸੰਤਾਪ ਮਨ ਕਰਕੇ ਹੁੰਦਾ ਮਨ ਦੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਪੂਰਿਆਂ ਗੁਰਾਂ ਤੋਂ ਜਦ ਅਸਾਂ ਨੇ ਬਾਣੀ ਦੀ ਮਹਿਮਾ ਜਾਣੀ ਤਾਂ ਸ਼ੁਭ ਗੁਣਾਂ ਰੂਪੀ ਸੰਤ ਸੱਜਣ ਸਰਸੇ ਭਏ, ਅਧਿਕ ਹੋਏ, ਬਹੁਤੇ ਜ਼ਿਆਦਾ ਹੋਏ, ਸਹਿਤ ਰਸ ਦੇ ਹੋਏ। ਪੂਰਿਆਂ ਗੁਰਾਂ ਤੋਂ ਜਦ ਇਹ ਬਾਣੀ ਦੀ ਮਹਿਮਾ ਜਾਣੀ ਤਾਂ ਸੱਜਣ ਜੋ ਸੰਤ ਹਨ ਉਹ ਸਰਸੇ ਭਾਵ ਸਹਿਤ ਰਸ ਦੇ ਹੋਏ। ਸਰਸੇ ਹੁੰਦਾ ਆਨੰਦ ਹੋਏ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ। ਇਸ ਬਾਣੀ ਦੇ ਸੁਣਨ ਵਾਲੇ ਪਵਿੱਤਰ ਹਨ ਅਤੇ ਕਹਿਣ ਵਾਲੇ ਵੀ ਪਵਿੱਤਰ ਹਨ, ਕਿਉਂਕਿ ਇਸ ਬਾਣੀ ਵਿੱਚ ਸਤਿਗੁਰਾਂ ਦਾ ਜਸ ਭਰਪੂਰ ਹੋ ਰਿਹਾ। ਇਹ ਬਾਣੀ ਵਿੱਚ ਸੱਤ ਤ੍ਰੈ ਕਾਲਾਂ ਬਾਅਦ ਗੁਰੂ ਹੁੰਦਾ ਚੇਤਨ ਪਰਮਾਤਮਾ ਦਾ ਜਸ ਨਾਮ ਭਰਪੂਰ ਹੋ ਰਿਹਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮਹਾਰਾਜ ਫਰਮਾਉਂਦੇ ਨੇ ਜਦ ਦੇ ਅਸੀਂ ਗੁਰਾਂ ਦੇ ਚਰਨਾਂ ਨਾਲ ਲੱਗੇ ਹਾਂ ਉਦੋਂ ਦੇ ਅਨਹਦ ਇੱਕ ਰਸ ਜਸ ਰੂਪ ਤੂਰੇ ਵਾਜੇ ਸ਼ਬਦ ਵੱਜ ਆਏ ਨੇ। ਤੁਸੀਂ ਵੀ ਗੁਰਾਂ ਦੇ ਚਰਨਾਂ ਨਾਲ ਲੱਗ ਕੇ ਇਸ ਬਾਣੀ ਨੂੰ ਸੁਣ ਕੇ ਨਾਮ ਜਪੋ ਤਾਂ ਤੁਹਾਡੇ ਵੀ ਜਸ ਰੂਪ ਵਾਜੇ ਵੱਜਣਗੇ। ਸੋ ਇਸ ਕਰਕੇ ਇਹ ਜਿਹੜੀ ਬਾਣੀ ਆਨੰਦ ਸਰੂਪ ਹੈ ਵਾਕਈ, ਕਿਉਂਕਿ ਇਹਦਾ ਨਾਮ ਆਨੰਦ ਹੈ ਅਤੇ ਪਾਠਕਾਂ ਨੂੰ ਸਾਰਿਆਂ ਨੂੰ ਪੜ੍ਹਨ ਵਾਲਿਆਂ ਨੂੰ ਵੀ ਆਨੰਦ ਹੀ ਦੇਣ ਵਾਲੀ ਹੈ, ਮੰਨਣ ਕਰਨ ਵਾਲੇ ਨੂੰ ਭਗਤੀ ਅਤੇ ਵਿਰਾਗ ਦੇਣ ਵਾਲੀ ਹੈ। ਸੋ ਨਿਧਿਆਸਣ ਕਰਨ ਵਾਲੇ ਨੂੰ ਮੁਕਤੀ ਅਤੇ ਇਸੇ ਪ੍ਰਕਾਰ ਗੋਬਿੰਦ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਕਿਉਂਕਿ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।